ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ ਹਰਣਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖ ਭਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ ਹਰਣਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਹਰ ਜੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਵਡਭਾਗੇ ਹੋ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਇਸ ਬਖਸ਼ਿਸ਼ ਭਰੇ ਸਥਾਨ 'ਤੇ ਗੁਰੂ ਰਾਮਦਾਸ ਰੱਖੋ ਸ਼ਰਣਾਈ ਗੁਰੂ ਦੀ ਸ਼ਰਣ ਵਿੱਚ ਗੁਰੂ ਦੀ ਹਜ਼ੂਰੀ ਅੰਦਰ ਇਹ ਆਸਰਾ ਲੈਣ ਵਾਸਤੇ ਸਤਿਗੁਰਾਂ ਦੇ ਹਜ਼ੂਰ ਅਸੀਂ ਦੂਰ ਦੁਰਾਡੇ ਪਿੰਡਾਂ ਥਾਵਾਂ ਤੋਂ ਗੁਰਦੇਵ ਸੱਚੇ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੇ ਹਜ਼ੂਰ ਸਨਮੁੱਖ ਜੁੜ ਬੈਠੇ ਹਾਂ। ਗੁਰੂ ਮਹਾਰਾਜ ਨੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਜਿਸ ਦਾ ਪਾਠ ਭਾਈ ਗੁਰਸੇਵਕ ਸਿੰਘ ਜੀ ਹੋਰਾਂ ਨੇ ਗੁਰੂ ਦੀ ਬਖਸ਼ਿਸ਼ ਨਾਲ ਆਪ ਜੀ ਨੂੰ ਸਰਵਣ ਕਰਾਇਆ ਹੈ। ਇਹ ਪਾਵਨ ਸ਼ਬਦ ਵਿੱਚ ਗੁਰਦੇਵ ਮਹਾਰਾਜ ਨੇ ਜੋ ਪ੍ਰੇਰਣਾ ਦਿੱਤੀ ਹੈ, ਇੱਕ ਸੁਝਾਵ ਦਿੱਤਾ ਹੈ, ਕਿਉਂਕਿ ਗੁਰੂ ਸਿਰਫ ਸਾਨੂੰ ਉਪਦੇਸ਼ ਦਿੰਦਾ ਹੈ ਔਰ ਆਪਣੇ ਜੀਵਨ ਵਿੱਚ ਉਸ ਨੂੰ ਮੰਨਣਾ ਨਾ ਮੰਨਣਾ, ਆਪਣੇ ਜੀਵਨ ਦਾ ਆਧਾਰ ਬਣਾਉਣਾ, ਇਹਦੇ ਲਈ ਵਾਹਿਗੁਰੂ ਨੇ ਇੱਕ ਬਖਸ਼ਿਸ਼ ਕੀਤੀ ਕਿ ਸਾਡੇ 'ਚ ਚੇਤਨਤਾ ਪਾਈ ਹੈ ਕਿ ਇਹ ਬਚਨ ਸਾਡੇ ਜੀਵਨ ਵਿੱਚ ਕਿੰਨਾ ਲਾਭਦਾਇਕ ਹੈ, ਆਨੰਦ ਬਖਸ਼ਣ ਵਾਲਾ ਹੈ। ਕਿ ਭਾਈ ਜੀਵਨ ਦਾ ਇੱਕ ਇਹ ਢੰਗ ਹੈ ਔਰ ਜੀਵਨ ਦਾ ਇੱਕ ਇਹ ਵੀ ਢੰਗ ਹੈ, ਇਹਨਾਂ ਦੋਨਾਂ ਵਿੱਚੋਂ ਤੇਰੀ ਚੁਆਇਸ ਹੈ ਕਿ ਤੂੰ ਕੈਸਾ ਜੀਵਨ ਜਿਉਣਾ ਚਾਹੁੰਦਾ ਹੈ। ਇੱਥੇ ਭਗਤ ਦਾ ਵੀ ਜ਼ਿਕਰ ਹੈ ਅਤੇ ਇੱਥੇ ਪ੍ਰਹਲਾਦ ਦਾ ਔਰ ਇੱਥੇ ਨਾਲ ਦੁਸ਼ਟ ਹਰਨਾਕਸ਼ ਦਾ ਵੀ ਜ਼ਿਕਰ ਹੈ, ਗੁਰਮੁਖ ਦਾ ਵੀ ਜ਼ਿਕਰ ਹੈ ਅਤੇ ਮਨਮੁਖ ਦਾ ਵੀ ਜ਼ਿਕਰ ਹੈ। ਤੂੰ ਆਪਣੀ ਮਿੱਤਰਤਾ ਕਿਸ ਨਾਲ ਬਣਾਉਣੀ ਹੈ, ਤੂੰ ਕਿਸ ਨੂੰ ਆਪਣੇ ਜੀਵਨ ਦਾ ਰੋਲ ਮਾਡਲ ਮੰਨਦਾ ਹੈ ਵੀ ਆਹ ਮੇਰਾ ਆਈਡੀਅਲ ਹੈ ਕਿ ਮੈਂ ਇਸ ਨੂੰ ਆਪਣਾ ਆਦਰਸ਼ ਮੰਨਦਾ, ਉਹ ਭਗਤ ਪ੍ਰਹਲਾਦ ਨੂੰ ਜਾਂ ਮੈਂ ਹਰਨਾਕਸ਼ ਨੂੰ ਜਾਂ ਮੈਂ ਮਨਮੁਖ ਨੂੰ ਅਤੇ ਜਾਂ ਫਿਰ ਗੁਰਮੁਖ ਨੂੰ। ਅਸੀਂ ਇਹ ਨਿਰਣਾ ਕਰਨਾ ਹੈ, ਸਤਿਗੁਰੂ ਨੇ ਦੋਨਾਂ ਦਾ ਜੀਵਨ ਰੱਖ ਦੇਣਾ ਹੈ। ਇਉਂ ਕਹੋ ਇੱਕ ਪਾਸੇ ਅੰਮ੍ਰਿਤ ਹੈ ਅਤੇ ਇੱਕ ਪਾਸੇ ਜ਼ਹਿਰ ਹੈ, ਇਹ ਅਸੀਂ ਵੇਖਣਾ ਕਿ ਅਸੀਂ ਜ਼ਹਿਰ ਪੀਣਾ ਜਾਂ ਅਸੀਂ ਅੰਮ੍ਰਿਤ ਪੀਣਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਦੀ ਕੁਆਲਿਟੀ ਵੀ ਦੱਸੀ ਹੈ ਅਤੇ ਜ਼ਹਿਰ ਦੀ ਕੁਆਲਿਟੀ ਵੀ ਦੱਸੀ ਹੈ। ਆਓ ਗੁਰੂ ਅਮਰਦਾਸ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ ਉਸ ਬਖਸ਼ਿਸ਼ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕੀਏ, ਜੀਵਨ ਦਾ ਅੰਗ ਬਣਾ ਸਕੀਏ। ਕਿਉਂਕਿ ਜਿਨ੍ਹਾਂ ਨੇ ਵੀ ਸਤਿਗੁਰੂ ਦੇ ਉਪਦੇਸ਼ ਦੀ ਪਾਲਾ ਦਸਤੀ ਕੀਤੀ ਹੈ, ਬਚਨ ਨੂੰ ਪਾਲਿਆ ਹੈ ਕਿ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਠਰੀ ਵਾਧਾ, ਉਹ ਜੀਵਨ 'ਚ ਸਫਲ ਹੋ ਗਏ ਹਨ। ਪਾਤਸ਼ਾਹ ਨੇ ਜੋ ਸਾਡੇ ਉੱਤੇ ਰਹਿਮਤ ਕੀਤੀ, ਦਤਾਰ ਨੇ ਜੋ ਅੱਜ ਦੀ ਵਿਚਾਰ ਸਾਡੀ ਝੋਲੀ ਵਿੱਚ ਸ਼ਬਦ ਰਾਹੀਂ ਬਖਸ਼ਿਸ਼ ਕੀਤੀ ਹੈ, ਆਓ ਸਾਰੇ ਜਣੇ ਇੱਥੇ ਸਾਰਿਆਂ ਦਾ ਭਾਵ ਹੈ ਆਪ ਸਾਰੀ ਸੰਗਤ ਦੀ ਜੋ ਅਸੀਸ ਹੈ ਔਰ ਮੇਰੇ ਗੁਰੂ ਦੀ ਬਖਸ਼ਿਸ਼ ਹੈ, ਤਾਂ ਹੀ ਗੁਰੂ ਦੇ ਸ਼ਬਦ ਦੀ ਕੋਈ ਗੱਲ ਥੋੜ੍ਹੀ ਬਹੁਤੀ, ਅਸੀਂ ਇਹ ਨਹੀਂ ਕਹਾਂਗੇ ਕਿ ਪ੍ਰੋਪਰ ਪੂਰਨ ਤੌਰ 'ਤੇ ਸ਼ਬਦ ਦੀ ਵਿਚਾਰ ਇਹੀ ਹੈ, ਇਸ ਤੋਂ ਅੱਗੇ ਕੁਛ ਨਹੀਂ ਹੈ। ਇਹ ਤੇ ਵਾਹ ਵਾਹ ਬਾਣੀ ਨਿਰੰਕਾਰ ਹੈ। ਸੋ ਸਾਰੀ ਸੰਗਤ ਅਸੀਸ ਬਖਸ਼ੋ, ਆਪਣੀ ਰਸਨਾ ਪਵਿੱਤਰ ਕਰੋ, ਗੁਰੂ ਰਾਮਦਾਸ ਜੀ ਦੇ ਦਰ 'ਤੇ ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ।
ਰਾਗ ਸੋਰਠ ਵਿੱਚ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਅੱਜ ਦਾ ਪਾਵਨ ਬਚਨ ਬਖਸ਼ਿਸ਼ ਕਰ ਰਹੇ ਨੇ ਔਰ ਨਾਲ ਇਹ ਵੀ ਤਾਗੀਦ ਕਰਦੇ ਹਨ ਕਿ ਇਹ ਸ਼ਬਦ ਨੂੰ ਗਾਇਨ ਦਾ ਢੰਗ ਜੋ ਹੈ, ਘਰ ਪਹਿਲਾਂ ਦਾ ਭਾਵ ਹੈ ਇੱਕ ਤਾਲ ਵਿੱਚ, ਔਰ ਨਾਲ ਗੁਰੂ ਸਾਹਿਬ ਜੀ ਨੇ ਜੋ ਇੱਕ ਛੰਦਾਬੰਦੀ ਹੈ, ਇੱਕ ਹੁੰਦਾ ਸ਼ੰਤ ਇੱਕ ਹੁੰਦਾ ਛੰਦ, ਗੁਰੂ ਗ੍ਰੰਥ ਸਾਹਿਬ ਵਿੱਚ ਜੋ ਛੰਦ ਅਨੇਕ ਕਿਸਮ ਦੇ ਨੇ, ਇੱਥੇ ਅਸ਼ਟਪਦੀ ਹੈ ਅਤੇ ਅਸ਼ਟਪਦੀ ਦੀ ਵਨਗੀ ਇਹ ਹੈ ਕਿ ਇਹ ਤੀ ਤੁਕੀ ਇੱਕ ਪਦੇ ਵਿੱਚ ਤਿੰਨ ਤੁਕਾਂ ਹਨ। ਗੁਰੂ ਸਾਹਿਬ ਨੇ ਜਿਹੜੀਆਂ ਅਸ਼ਟਪਦੀਆਂ ਉਚਾਰਨ ਕੀਤੀਆਂ ਨੇ ਕਿਸੇ 'ਚ ਦੋ ਪਦੇ ਵੀ ਨੇ, ਕਿਸੇ 'ਚ ਚਾਰ ਪਦੇ ਵੀ ਹਨ। ਇਹ ਪਾਤਸ਼ਾਹ ਜੀ ਦੀ ਬੜੀ ਸਾਡੇ ਉੱਤੇ ਬਖਸ਼ਿਸ਼ ਹੈ, ਕਿਉਂ ਉਹਨੇ ਸੰਸਾਰ ਦੀ ਕਲਾ ਵੀ ਬੜੀ ਬਖਸ਼ੀ ਹੈ ਅਤੇ ਉਹਨੇ ਅਧਿਆਤਮਕ ਜੀਵਨ ਦੀ ਉਚਾਈ ਵੀ ਬੜੀ ਬਖਸ਼ੀ ਹੈ। ਸੋ ਇੱਕ ਤਾਲ ਵਿੱਚ ਗਾਉਣ ਦਾ ਹੁਕਮ ਹੈ ਅਤੇ ਅਸ਼ਟਪਦੀ ਛੰਦ ਹੈ ਔਰ ਤਿੰਨ ਪੰਕਤੀਆਂ ਦਾ ਇੱਕ ਪਦਾ ਹੈ। ਨਾਲ ਸਾਹਿਬ ਜੀ ਨੇ ਇੱਕ ਬਚਨ ਇਹ ਸਾਨੂੰ ਹਰ ਵਾਰ ਬਖਸ਼ਿਸ਼ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਰੱਬ ਇੱਕ ਹੈ ਜਿਹੜਾ ਸਾਰੀ ਜਗ੍ਹਾ 'ਤੇ ਰਸ ਵਿਆਪਕ ਹੈ। ਜੇ ਆਪਾਂ ਉਸ ਨੂੰ ਪਾਉਣਾ ਹੈ ਤਾਂ ਉਹਦੀ ਜੁਗਤ, ਉਹਦਾ ਢੰਗ ਹੈ ਗੁਰਪ੍ਰਸਾਦ। ਗੁਰੂ ਕੋਲੋਂ ਲੈ ਕੇ ਜੁਗਤ ਜੀਵਨ ਢੰਗ ਉਸ ਪਰਮਾਤਮਾ ਨੂੰ ਆਪਣੇ ਜੀਵਨ ਵਿੱਚ ਵਸਾ ਸਕਦੇ ਹਾਂ। ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੁਆਰਾ ਬਖਸ਼ਿਸ਼ ਕਰ ਰਹੇ ਹਨ।
ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ।
ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਹੁਕਮ ਵਿੱਚ ਰਹਾਉ ਦੀ ਪੰਕਤੀ ਵਿੱਚ ਜੋ ਕੇਂਦਰਿਤ ਭਾਵ ਹੈ ਪੂਰੇ ਹੁਕਮ ਦਾ, ਉਹ ਹੈ ਹਰ ਜੀ ਇਹ ਤੇਰੀ ਵਡਿਆਈ। ਵਡਿਆਈ ਮੈਨੇ ਤੇਰੀ ਸਿਫਤ, ਤੇਰੀ ਉਪਮਾ। ਤੇਰੀ ਸਿਫਤ ਹੈ ਕਿ ਪ੍ਰਭੂ ਜਿਹੜਾ ਤੇਰੀ ਸ਼ਰਨ ਵਿੱਚ ਪੈ ਜਾਂਦਾ ਹੈ ਉਸ ਉੱਤੇ ਤੂੰ ਐਸੀ ਬਖਸ਼ਿਸ਼ ਕਰਦਾ ਕਿ ਉਹਦੀ ਪੈਜ਼, ਉਹਦੀ ਇੱਜ਼ਤ, ਉਹਦੇ ਜੀਵਨ ਦਾ ਰਾਖਾ ਤੂੰ ਬਣ ਜਾਂਦਾ ਹੈ, ਉਹਦਾ ਆਸਰਾ ਤੂੰ ਬਣ ਜਾਂਦਾ ਹੈ, ਉਹਦੇ ਜੀਵਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪ ਤੂੰ ਲੈ ਲੈਂਦਾ ਹੈ। ਹਰ ਜੀ ਇਹ ਤੇਰੀ ਵਡਿਆਈ। ਲੇਕਿਨ ਪ੍ਰਭੂ ਤੇਰੇ ਸ਼ਰਨ ਵਿੱਚ ਐਸੇ ਕਿਹੜੇ ਮਨੁੱਖ ਨੇ ਜਿਹੜੇ ਸਭ ਕੁਝ ਆਪਣਾ ਤੈਨੂੰ ਸੌਂਪ ਦਿੰਦੇ ਹਨ? ਅਤੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਣਾਈ। ਜਿਹੜੇ ਭਗਤ ਨੇ ਉਹ ਪ੍ਰਭੂ ਤੇਰੀ ਸ਼ਰਨ ਵਿੱਚ ਆ ਜਾਂਦੇ ਹਨ। ਜਿਹੜੇ ਭਗਤ ਨੇ ਉਹ ਕੇਵਲ ਤੇਰਾ ਆਸਰਾ ਤੱਕਦੇ ਹਨ, ਤੇਰੇ ਆਸਰੇ ਰਹਿੰਦੇ ਹਨ। ਅਤੇ ਪ੍ਰਭੂ ਜਿਹੜੇ ਤੇਰੀ ਸ਼ਰਨ ਰਹਿੰਦੇ ਨੇ ਤੂੰ ਉਹਨਾਂ ਦੀ ਪੈਜ਼ ਰੱਖਦਾ ਹੈ, ਇੱਜ਼ਤ ਰੱਖਦਾ ਹੈ। ਇਹ ਗੱਲ ਕਿ ਗੁਰੂ ਦੀ ਸ਼ਰਨ ਵਿੱਚ ਪੈ ਜਾਣਾ, ਪ੍ਰਭੂ ਦੀ ਸ਼ਰਨ ਵਿੱਚ ਪੈ ਜਾਣਾ, ਅਤੇ ਸ਼ਰਨ 'ਚ ਉਹ ਮਨੁੱਖ ਪੈ ਸਕਦਾ ਹੈ ਜਿਹੜਾ ਆਪਣਾ ਆਪਾ ਗਵਾ ਦੇਵੇ, ਆਪਣੀ ਚਤੁਰਾਈ ਛੱਡ ਦੇਵੇ, ਆਪਣੇ ਜੀਵਨ ਦੇ ਵਿੱਚ ਜੋ ਸਿਆਣਪ, ਜੋ ਚੰਚਲਤਾਈ, ਜੋ ਮੈਂ ਹੈ ਉਹ ਛੱਡ ਦੇਵੇ, ਤਾਂ ਹੀ ਸ਼ਰਨ ਵਿੱਚ ਪੈ ਸਕਦਾ ਹੈ। ਜਦੋਂ ਭਗਤਾਂ ਦੇ ਜੀਵਨ ਬਾਰੇ ਗੁਰੂ ਸਾਹਿਬ ਜੀ ਵਿਆਖਿਆ ਕਰਦੇ ਨੇ ਤੇ ਬਚਨ ਗੁਰਦੇਵ ਨੇ, ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਸਾਨੂੰ ਰੋਜ਼ ਇਹ ਗੱਲ ਦਿੜ ਕਰਾਈ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਕੋਈ ਭਗਤ ਨਹੀਂ। ਮੈਂ ਚਿੱਟੇ ਲਿਬਾਸ ਪਾਇਆ ਹੈ, ਮੇਰੀ ਦਸਤਾਰ ਕਿਸੇ ਉਹ ਚਿੱਟੀ ਹੈ, ਉਹ ਨੀਲੀ ਹੈ, ਜਾਂ ਉਹ ਕਿਸੇ ਪੀਲੀ ਹੈ। ਗੁਰੂ ਸਾਹਿਬ ਜੀ ਨੇ ਜਦੋਂ ਉਪਮਾ ਕੀਤੀ ਹੈ ਤੇ ਕਹਿ ਬੰਦਾ ਲਿਬਾਸ ਕਰਕੇ ਨਹੀਂ ਉਹਦੀ ਸ਼ਨਾਖਤ ਹੋਣੀ ਚਾਹੀਦੀ। ਬੰਦੇ ਦੀ ਸ਼ਨਾਖਤ ਇਸ ਗੱਲ ਤੋਂ ਵੀ ਨਹੀਂ ਹੈ ਕਿ ਉਹ ਉੱਚੇ ਥਾਂ ਬੈਠਾ ਹੈ, ਕਿਉਂਕਿ ਕਾਂ ਵੀ ਬੜੀ ਉੱਚੀ ਬਹਿੰਦਾ ਹੈ। ਮੈਂ ਬੇਨਤੀ ਕਰ ਰਿਹਾ ਕਿ ਬੰਦਾ ਕਿਸੇ ਪੋਜੀਸ਼ਨ 'ਤੇ ਹੈ, ਉਹਦੀ ਸ਼ਨਾਖਤ ਇੱਥੋਂ ਵੀ ਨਹੀਂ, ਉਹਦੀ ਸ਼ਨਾਖਤ ਉਹਦੇ ਲਿਬਾਸ ਤੋਂ ਵੀ ਨਹੀਂ, ਉਹਦੀ ਸ਼ਨਾਖਤ ਉਹਦੇ ਅੰਦਰ ਦੀ ਇਨਸਾਨੀਅਤ ਤੋਂ ਹੈ, ਸ਼ੁੱਭ ਗੁਣਾਂ ਤੋਂ ਹੈ। ਇਸ ਲਈ ਉਹਦੇ ਸ਼ੁੱਭ ਗੁਣਾਂ ਦਾ ਜ਼ਿਕਰ ਕੀਤਾ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦੇ ਜੀਵਨ ਦੇ ਇਹ ਸ਼ੁੱਭ ਲੱਛਣ ਹਨ ਕਿ ਪਰਮਾਤਮਾ ਜਿਸ ਨੂੰ ਭਗਤ ਮੰਨਦਾ ਹੈ, ਭਗਤ ਤੇਰੇ ਮਨ ਭਾਵਦੇ, ਪਰਮਾਤਮਾ ਤੇਰੇ ਮਨ ਨੂੰ ਭਗਤ ਬੜੇ ਚੰਗੇ ਲੱਗਦੇ ਹਨ, ਪਰ ਕਿਹੜੇ? ਦਰ ਸੋਹਨ ਕੀਰਤ ਗਾਵਦੇ, ਜਿਹੜੇ ਕੀਰਤੀ ਨਾਲ ਤੇਰੀ ਸਿਫਤ ਨਾਲ ਵਾਹਿਗੁਰੂ ਤੇਰੇ ਗੁਣਾਂ ਨਾਲ ਜੁੜ ਗਏ ਨੇ, ਉਹ ਤੇਰੇ ਦਰ ਤੇ ਸ਼ੋਭਾ ਪਾਉਂਦੇ ਹਨ। ਤੇ ਉਹਨਾਂ ਭਗਤਾਂ ਦੀ ਵਾਹਿਗੁਰੂ ਤੂੰ ਪੈਜ ਰੱਖਦਾ ਹੈ। ਆਪਾਂ ਸਾਰੇ ਪ੍ਰਭੂ ਅੱਗੇ ਅਰਦਾਸ ਕਰਦੇ, ਪ੍ਰਭੂ ਸਾਡੀ ਪੈਜ ਰੱਖ। ਪਰ ਮਾਲਕ ਇਹ ਵੀ ਕਹਿੰਦੇ ਨੇ, ਭਾਈ ਪਹਿਲਾਂ ਕੰਡੀਸ਼ਨ ਇਹ ਹੈ, ਆਪਣੇ ਆਪ ਨੂੰ ਭਗਤ ਬਣਾ, ਭਗਤੀ ਕਰ। ਭਗਤੀ ਵੀ ਗੁਣਾਂ ਦੀ, ਲਿਬਾਸ ਨਾਲ ਨਹੀਂ, ਅੱਖਾਂ ਮੀਚ ਕਰਕੇ, ਸਮਾਧੀ ਨਾਲ ਨਹੀਂ। ਇਹ ਚੀਜ਼ਾਂ ਹੈਨ ਨੇ, ਇਹ ਨਹੀਂ ਮੈਂ ਕਹਿ ਰਿਹਾ ਕਿ ਲਿਬਾਸ ਨਹੀਂ ਹੋਣਾ ਚਾਹੀਦਾ, ਅੱਖਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਪਰ ਐਸਾ ਨਾ ਹੋਵੇ ਕਿ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਗੱਲਾਂ ਕਰੀਏ ਉਸ ਆਕਾਸ਼ ਦੀਆਂ, ਉਸ ਉੱਚੀ ਆਤਮਾ ਦੀਆਂ, ਗੱਲਾਂ ਕਰੀਏ ਭਗਤ ਦੀਆਂ, ਜਿਹਨੂੰ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਮਾਲਕ ਜੀ। ਪਾਤਸ਼ਾਹ ਕਹਿੰਦੇ ਨੇ, ਹੰਸਾਂ ਚਿਹ ਸੇਤੀ ਚਿੱਤ ਉਲਾਸੇ, ਗੱਲ ਹੰਸਾਂ ਦੀ ਹੋਵੇ ਪਰ ਨਾਲ ਕੁੱਕੜ ਕੀ ਉਡਾਰੀ, ਹੰਸ ਵਰਗੀ ਉਡਾਰੀ ਨਹੀਂ ਹੈ। ਜਾਂ ਫਿਰ ਜੀਵਨ ਚ ਕਈ ਵਾਰ ਐਸਾ ਵੀ ਹੁੰਦਾ ਹੈ, ਗੁਰੂ ਸਾਹਿਬ ਨੇ ਬਾਣੀ ਚ ਪ੍ਰਮਾਣ ਦਿੱਤਾ ਹੈ ਕਿ ਭਾਈ ਇੱਲ ਬੜੀ ਉੱਚੀ ਉੱਡ ਜਾਂਦੀ ਹੈ। ਉੱਚੀ ਉੱਡਣ ਦਾ ਭਾਵ ਹੈ ਕਿ ਮੇਰੇ ਕੱਪੜੇ ਦੱਸਦੇ ਹਨ, ਮੇਰਾ ਹਾਰ ਸ਼ਿੰਗਾਰ ਦੱਸਦਾ ਹੈ ਕਿ ਕੋਈ ਬੜੀ ਮਹਾਨ ਆਤਮਾ ਹੈ। ਪਰ ਜਦੋਂ ਮੈਂ ਉਹਦੀ ਸੁਰਤ ਵੇਖੀ ਤੇ ਉਹ ਤੇ ਮੁਰਦੇ ਉੱਤੇ ਡਿੱਗੀ ਹੋਈ ਸੀ। ਮੇਰੇ ਕਹਿਣ ਤੋਂ ਭਾਵ ਇਹ ਜ਼ਰੂਰ ਸਮਝ ਲੈਣਾ ਜੋ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸੱਚੇ ਭਗਤ ਬਣ ਜਾਈਏ। ਭਗਤ ਵੈਸੇ ਹੁੰਦਾ ਹੀ ਸੱਚਾ ਹੈ, ਅਸੀਂ ਭਗਤ ਬਣ ਜਾਈਏ। ਪੈਜ ਰੱਖਣ ਵਾਲਾ ਤੇ ਗੁਰੂ ਰਾਮਦਾਸ ਮਹਾਰਾਜ ਰੋਜ਼ਾਨਾ ਬਖਸ਼ਿਸ਼ ਕਰ ਰਹੇ ਹਨ ਕਿ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਤੇ ਗਵਾਹੀ ਮਿਲ ਰਹੀ ਹੈ ਕਿ ਉਹ ਪੈਜ ਰੱਖਣ ਨੂੰ ਤਿਆਰ ਹੈ, ਪਰ ਮੈਂ ਭਗਤ ਤੇ ਬਣਾ, ਮੈਂ ਚੰਗਾ ਤੇ ਬਣਾ। ਮੇਰੇ ਉੱਤੇ ਉਹ ਜੋ ਗੁਣਾਂ ਦੀ ਗੁਰਦੇਵ ਨੇ ਬਾਣੀ ਚ ਗੱਲ ਕੀਤੀ, ਮੈਂ ਉਹਨਾਂ ਨੂੰ ਆਪਣੇ ਅਮਲ ਚ ਲਿਆਵਾਂ। ਇੱਥੇ ਪਾਤਸ਼ਾਹ ਨੇ ਰਾਓ ਦੀ ਪੰਕਤੀ ਚ ਬਖਸ਼ਿਸ਼ ਕੀਤੀ, ਹਰ ਜੀ ਇਹ ਤੇਰੀ ਵਡਿਆਈ, ਪਰਮਾਤਮਾ ਇਹ ਤੇਰੀ ਵਡਿਆਈ ਹੈ, ਤੇਰੀ ਸਿਫਤ ਹੈ ਕਿ ਜਿਹੜੇ ਤੇਰੀ ਸ਼ਰਨ ਵਿੱਚ ਭਗਤ ਆ ਜਾਂਦਾ ਤੂੰ ਉਹਦੀ ਪੈਜ ਰੱਖਦਾ ਹੈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਤੂੰ ਆਪ ਭਗਤਾਂ ਦੀ ਪੈਜ ਰੱਖਦਾ ਹੈ। ਕਿਉਂ? ਭਗਤ ਤੇਰੀ ਸ਼ਰਨ ਆਈ, ਭਗਤ ਆਪਣਾ ਆਪਾ ਛੱਡ ਆਏ ਹਨ, ਆਪਣੀ ਹਉਮੈ ਛੱਡ ਆਏ ਹਨ। ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਗੁਰਦੇਵ ਨੇ ਜੋ ਪਹਿਲੇ ਬੰਦ ਵਿੱਚ ਬਖਸ਼ਿਸ਼ ਕੀਤੀ ਹੈ, ਪੰਕਤੀ ਸਰਵਣ ਕਰੋ ਜੀ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ
ਹਰ ਜੀਓ। ਹੇ ਵਾਹਿਗੁਰੂ ਜੀ, ਪਰਮਾਤਮਾ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਲੈ ਕਰਕੇ, ਧੁਰ ਤੋਂ ਲੈ ਕੇ, ਆਦਿ ਤੋਂ ਲੈ ਕੇ ਤੂੰ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਧੁਰ ਤੋਂ ਰੱਖਦਾ ਆਇਆ। ਤੇ ਸੱਚੇ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਭਗਤ ਵੀ ਹੈ, ਭਗਤੀ ਵੀ ਹੈ। ਇਹ ਵੀ ਖਿਆਲ ਰੱਖਣਾ, ਬੁਰਾਈ ਵੀ ਹੈ ਤੇ ਹਰਨਾਕਸ਼ ਵੀ ਹੈ, ਇਹ ਦੋਨੋਂ ਇਕੱਠੀਆਂ ਚੱਲਦੀਆਂ ਹਨ। ਇਹ ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਬੁਰਾਈ ਵੀ ਚੱਲ ਰਹੀ ਹੈ अच्छाई भी चल रही है, इत्थे भगत दी गल भी है ते हरनाकश दी गल भी है। भगतां दी सदा तू रखदा हर जियो, पातशाह तू सदा तो ही भगतां दी रखिया करदा है।
तुर तू रखदा आया,
तुर तो ही हे परिपूर्ण परमात्मा, जदों तो ये सृष्टि बनी है, भगत बनिया, तू उदों तो ही उदी रखिया करदा है।
प्रहलाद जान तुद राख लए हर जियो, हरनाकस मार पचाया।
प्रहलाद जान, ये बहुवचन शब्द है, कई प्रहलाद होए हैं इस संसार विच। गुरुदेव महाराज कहिंदे ने चंगे भी बहुत होए हैं, माड़े भी बहुत होए हैं। इत्थे कोई ये नहीं कह सकता भी असी कोई सीमा कर दिए भी, देखो जी जिहड़ा साडा कोई महापुरख है उन्हां वर्गी बंदगी किसी ने नहीं की। ये गल शेख बाबा शेख फरीद दी स्थान ते बैठे हुए शेख परम ये गल कहिंदे ने गुरु नानक साहब जी नूं कि केवल एक खुदा है ते एक उहदा रसूल हजरत मुहम्मद साहब है, इस तों बाद कुछ नहीं। गुरु नानक साहब कहिंदे नहीं, असीं एक खुदा नूं ही मंदे हाँ, पर सच यह है कि उहदी हजूरी च हजरत मुहम्मद साहब वर्गे अनेक हैं। उन्हां बंदगी करन वालियां दा कोई अंत नहीं है। फिर मैं बेनती करां कि किसे चंगियाई नूं अपने तक सीमित ना कर दिए भी इस तों बाद नहीं है। गुरदेव दी बाणी चों आप बचन पढ़ सकते हो जिथे हजूर ने यह गल कि वह परमात्मा नूं गाण वाले गावन तुदनों पौन पाणी बैसंतर गावे राजा धर्म द्वारे, सारी गल यही की गई है कि उहदी सृष्टि च उहनूं गाण वाले उहदे भगत बहुत हैं। पर एक गल, उन्हां भगतां की पछाण किवें होवे कि जिन्हां की पैज उह रखदा है। अज साडे घर विच दो रूम ने, तीन रूम ने, असीं सोचते हाँ कि घर बनाइए तो इन्ने रूम होण। उसका कारण यह है बच्चे दो इधर लेट जाण, दो बच्चे कोई इधर लेट जाण, घर च कोई बजुर्ग है वह इधर लेट जाए, जां मैं घर का मालक हाँ मेरा वखरा। असीं बच्चियां नूं भी यह कहने भी भाई अपने पैरां ते आत्म निर्भर हो, असीं सारी उम्र तुहाडे ये नहीं कर सकते कि तुहाडे पिछे लगे रहीए। हौली हौली यह गल हो गई, कमरे वख ने ते टीवी उहदे विच वख ने, कम बंदे दे वख हो गए। बंदा यह कहन लगा भी हुण मैनूं जरूरत किहदी रही है, मैनूं कोई किसी की परवाह नहीं, मेरा रूम अपना है, नौकरी मैं अपनी करदा, पैसा मैं, मैनूं किसी बंदे की लोड़ नहीं है। हुण बंदा बंदे का दारू सी, पर बंदा ही कहन लग पिया है भी मैनूं किसी की परवाह नहीं है। जदों उहदे विच इह नुकता आ जाए कि मैनूं किसी की परवाह नहीं, हौली हौली कहिंदा मैनूं रब की भी परवाह नहीं, मैनूं गुरु की भी परवाह नहीं। जिदन बंदे अंदर यह होमे का बीज आ गया भी नहीं जी मैनूं किसी की परवाह ही नहीं है, और कई बार तो बंदे इतनी होमे च कि पंक्ति भी वह पढ़ इस तरह जाते हैं जिवें उन्हां च टुकदी होवे कि परवाह ना ही किसी केरी। गुरु साहब सच्चे पातशाह सानू एक गल समझाना चाहते हैं कि भाई जिथे मर्जी पहुंच जाइए तो यह गल चेते रखिए, सोई कराए जो तुद पावै, मोहे सियाणप कछु न आवै। भगत कहिंदे नहीं रब जी मैनू तो कुछ आंदा ही नहीं है। असी गुरदेव की बाणी चो सरल शब्द पढ़ ले, उस शब्द ने गुरदेव महाराज बाबा फरीद साहब जी दे कि मत हुंदी होए इयाणा, ताण हुंदे होए निताणा, अणहुंदा आप। गुरदेव पातशाह जी ने जदों बचन ऐसे कहे कि मत होए भी तो बंदा इयाणा होके रवे, ताण होए भी निताणा होके रवे, पर मनुख ने जदों ये मन लिया कि मैनू किसी की परवाह नहीं है, फिर ओदी मैं ही हुंदी ते ओदा तान बंदा जिन्हों असीं कहिंदे हुण सैल्फिश हो गया है। हुण गुरदेव गुरु रामदास महाराज ते सानू यह बचन बख्शिश करदे ने, किस ही तड़ा किया मित्र सुत नाल भाई। अज की भाषा विच कहां ते असीं कई बार यह भी आखदे हां ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਪਰ ਗੁਰਬਾਣੀ ਤਾਂ ਇਸ ਨੂੰ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ ਹੈ? ਅਸੀਂ ਮੰਨ ਬੈਠੇ ਹਾਂ, ਗੁਰਦੇਵ ਮਹਾਰਾਜ ਕਹਿੰਦੇ ਨੇ ਕਿ ਕੂੜ ਮਾਖੀਓਂ ਕੂੜ ਮਿੱਠਾ। ਜਿਹੜਾ ਝੂਠ ਹੈ ਨਾ, ਬੰਦੇ ਨੇ ਸੋਚ ਲਿਆ ਬੜਾ ਮਿੱਠਾ ਹੈ, ਪਰ ਰੱਬ ਜੀ ਕਹਿੰਦੇ ਨੇ गुसाई महिंडा इठड़ा अम अबे थावो मिठड़ा। रब मिठा है, जगत मिठा नहीं। रब मिठा है ते सब कुछ मिठा लगेगा, ते जिस दिन रब जीवन विच्चों चला जाएगा ते सब कुछ कौड़ा हो जाएगा। पर सच है, गुरु साहब ने सच्चाई रखी है कि बाली रोवे नाहे पतार नानक दुखिया। हुण इत्थे भगत दी पैज रखण दी बात है, ते जेड़ा ए गल कही जाए भी मैनू परवाह ही नहीं। बादशाह हरू ने कहिंदा रब किथे दिखाओ मैं उस नाल लड़ना है। मनुख जेड़ा है हरनाकच भी रब ते कब्जा करना चाहता है, ते रब ते कब्जा भगत प्रहलाद ने भी किया है, लेकिन भगत प्रहलाद का कब्जा करन दा तरीका होर है और हरनाकच का तरीका होर है। साडे चो कहड़ा इत्थे बैठा है जेड़ा नहीं कहेगा सारी जगह ते मेरा कब्जा हो? लेकिन गुरुदेव महाराज गुरु हर राय साहब की साखी पढ़ते हाँ, उहदे विच इक बचन है भाई गोंदे का काबुल तो असीं साखी सुनते हाँ कि उन्हें गुरु हर राय साहब के चरण पकड़ ले ते सच्चे पातशाह सारा दिन कीरतपुर एक मंजे ते बैठे रहे। उन्हें भी गुरु हर राय साहब वस किया सी, ते वस ते औरंगजेब भी करना चाहता सी कि औरंगजेब दे वस हो गए। वस ते गुरु साहब सच्चे पातशाह जी नूं भाई गोविंद ने कर लिया सी। असीं ये बचन पढ़ते हाँ जदों भी किते कई बार साडे सामने आउंदे ने, गुरदेव महाराज सच्चे पातशाह जी इत्थे बचन कह रहे ने कि भाई वस करन दा तरीका है कि तेरे अंदर शुभ गुण होण, तेरे अंदर प्यार होवे, और भगतां ने रब वस कीता है। फिर बेनती, मैं तुहानूं इक उदाहरण दे रहा, गुरु अंगद साहब सच्चे पातशाह जिस वेले गुरियाई मिली ते ओ गुरु नानक साहब पातशाह जिन्हां बारे आपां बाणी च पढ़दे कि प्रगट भई सगले जुग अंतर गुरु नानक की वड्याई, सब ते वड्डा सतगुरु नानक। ते ओ सब तो वड्डे सतगुरु नानक ने गुरु अंगद साहब अगे मत्था टेकता। हुण गुरु अंगद दे महाराज ने गुरु नानक नूं वस कर लिया, ते गुरु नानक नूं वस बाबर भी करना चाहता सी। गुरु नानक नूं वस ते होर भी कई ऐसे जिहड़े जोर ला के मलक भागो वर्गे भी सन कि कर लिया वस उन्हां ने। कि गुरु अंगद देव महाराज ने वस किवें कीता? जदों सिद्धां ने यह सवाल गुरु अंगद देव महाराज नूं कीता कि गुरु नानक अगे सारे चुके ने, अज गुरु नानक साहब ने तुहाडे अगे मत्था टेकिया, तुहाडे च की खूबी है? ते गुरु अंगद देव महाराज कहिंदे ने जदों बच्चा डिग पवे चिक्कड़ च लिबड़ जाए ना, ते डिगे हुए बच्चे नूं मां जदों चुकदी है ते उह झुक जांदी है। मैं चिक्कड़ नाल लिबड़िया होया सी ते गुरु नानक साहब जी ने मैनू चुक लिया है, तो मेरी वो मां है, मैनू चुकण वास्ते चुकिया है। यह संत है, यह भगत है, यह उहदे शुभ गुण ने, यह उहदी जीवन शख्सियत है। जिस प्यारे स्यों नेहु ਤਿਸ ਆਗੇ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਉਣਾ। ਐਸੀ ਵਿਚਾਰ ਤੋਂ ਜੀਵਨ ਦੀ ਐਸੀ ਸੇਧ ਛੱਡ ਦਈਏ ਤੇ ਫਿਰ ਅਸੀਂ ਕਹੀਏ ਗੁਰੂ ਨਾਨਕ ਸਾਡੀ ਰਾਖੀ ਕਰੇ। ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਭਾਈ ਪ੍ਰਹਲਾਦ ਜਨ ਤੁਧ ਰਾਖ ਲਏ। ਪ੍ਰਹਲਾਦ ਨੂੰ ਕਿਉਂ ਰੱਖਿਆ? ਪ੍ਰਹਲਾਦ ਨਿਮਰਤਾ ਵਿੱਚ ਰੱਬ ਦੀ ਬੰਦਗੀ ਕਰਨ ਵਾਲਾ ਹੈ। ਹਰਨਾਕਸ਼ ਦੀ ਕਿਉਂ ਰੱਖਿਆ ਨਹੀਂ ਹੋਈ? ਉਹ ਕਹਿੰਦਾ ਜੀ ਮੈਂ ਰੱਬ ਹਾਂ, ਰੱਬ ਮੇਰੇ ਵੱਸ ਵਿੱਚ ਹੈ। ਬੰਦੇ ਦਾ ਹੰਕਾਰ ਐਸਾ ਹੀ ਹੋ ਜਾਂਦਾ ਹੈ। ਹੰਕਾਰ ਦੇ ਸਾਰੇ ਝਗੜੇ ਨੇ ਜਿੱਥੇ ਤੁਸੀਂ ਵੇਖ ਰਹੇ ਹੋ। ਬੰਦੇ ਦੇ ਹੰਕਾਰ ਨੇ ਉਹਨੂੰ ਖੁਆਰ ਕਰ ਦਿੱਤਾ ਹੈ। ਅੱਜ ਅਸੀਂ ਜਦੋਂ ਵੇਖਦੇ ਹਾਂ ਨਾ ਵੀ ਸਾਡੇ ਗੁਰੂ ਦੀ ਵਿਚਾਰ ਇਹ ਹੈ ਤੇ ਸਾਡੀ ਕੁਝ ਵਿਚਾਰ ਹੀ ਹੋਰ ਹੈ। ਮੈਂ ਬੇਨਤੀ ਕਰ ਰਿਹਾ, ਬੰਦੇ ਕੋਲ ਚਾਰ ਪੈਸੇ ਜਾਂ ਕੋਈ ਘਰ ਆ ਗਿਆ, ਗੱਡੀ ਆ ਗਈ, ਪਦਵੀ ਆ ਗਈ, ਬੰਦਾ ਆਪਣੇ ਆਪ ਨੂੰ ਹਰਨਾਕਸ਼ ਬਣਾ ਕੇ ਬੈਠਾ ਵੀ ਮੈਂ ਰੱਬ ਹਾਂ, ਹੁਣ ਮੇਰੇ ਤੋਂ ਅੱਗੇ ਕੋਈ ਨਹੀਂ ਹੈ। ਔਰ ਉਹ ਮਨੁੱਖ ਇਹ ਜਾਣਦਾ ਨਹੀਂ, ਪ੍ਰਹਲਾਦ ਜਨ ਤੁਧ ਰਾਖ ਲਏ ਹਰਨਾਕਸ਼ ਮਾਰ ਪਚਾਇਆ। ਜਿੱਦਣ ਕੋਈ ਹੰਕਾਰ ਵਾਲੀ ਇਸ ਬਿਰਤੀ ਨਾਲ ਹੋਵੇਗਾ, ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਪਚਾਉਣਾ ਵੀ ਆਉਂਦਾ ਹੈ। ਔਰ ਉਹ ਬੜਾ ਰੱਬ ਜਿਹੜਾ ਨਾ ਬੜਾ ਦਾਨਾ ਹੈ, ਉਹਦਾ ਇਲਮ ਇੱਥੋਂ ਤੱਕ ਹੈ ਕਿ ਅਸੀਂ ਉਸ ਇਲਮ ਦੀ ਥਾਂ ਨਹੀਂ ਪਾ ਸਕਦੇ ਹਾਂ। ਕਿ ਥੋੜ੍ਹੀ ਚਤੁਰਾਈ ਆ ਗਈ ਹਰਨਾਕਸ਼ ਵਿੱਚ। ਉਹਨੇ ਰੱਬ ਨੂੰ ਕਿਹਾ ਮੈਂ ਤੁਹਾਡੇ ਤੋਂ ਕੁਛ ਮੰਗਣਾ। ਉਹਨੇ ਕਹਿੰਦੇ ਮੰਗੋ। ਰੱਬ ਜੀ ਮਰਾਂ ਨਾ। ਹੁਣ ਰੱਬ ਵੀ ਸਿਆਣਾ, ਉਹਨੇ ਅੱਗੋਂ ਇੱਕ ਹੋਰ ਸਵਾਲ ਕੀਤਾ, ਕਹਿੰਦੇ ਦੱਸ ਕਦੋਂ ਨਾ ਮਰੇ। ਹੁਣ ਜੇ ਇੱਥੇ ਹੀ ਟਿਕਿਆ ਰਹਿ ਜਾਂਦਾ ਵੀ ਮੈਂ ਮਰਾਂ ਨਾ, ਫਿਰ ਤੇ ਕੋਈ ਗੱਲ ਨਹੀਂ। ਪਰ ਉਹਦੇ ਅੰਦਰ ਚਤੁਰਾਈ ਆ ਗਈ। ਉਹਨੇ ਕਿਹਾ ਬੰਦਾ ਜਾਂ ਸਵੇਰੇ ਮਰਦਾ ਜਾਂ ਰਾਤ ਨੂੰ ਮਰਦਾ। ਅਤੇ ਉਹਨੇ ਕਿਹਾ ਨਾ ਮੈਂ ਸਵੇਰੇ ਮਰਾਂ ਅਤੇ ਨਾ ਮੈਂ ਰਾਤ ਨੂੰ ਮਰਾਂ। ਕਹਿੰਦੇ ਬੰਦਾ ਜਾਂ ਮਰਦਾ ਕਿਸੇ ਹਥਿਆਰ ਦੇ ਨਾਲ ਮਰਦਾ ਹੈ। ਅਤੇ ਉਹਨੇ ਇਹ ਵੀ ਗੱਲ ਕਹੀ। ਉਹ ਫਿਰ ਇਹ ਕਹਿੰਦਾ ਵੀ ਨਾ ਮੈਂ ਅੰਦਰ ਅਤੇ ਨਾ ਮੈਂ ਬਾਹਰ। ਹੁਣ ਜੇ ਨੇਰੀ ਇੱਕ ਗੱਲ ਨੁਕਤੇ ਨਾਲ ਇੰਨੀ ਗੱਲ ਕਹਿ ਦਿੰਦਾ ਨਾ ਵੀ ਮੈਂ ਮਰਾਂ ਨਾ, ਪਰ ਉਹਨੂੰ ਅੰਦਰ ਚਤੁਰਾਈ ਆ ਗਈ। ਮੈਂ ਰਾਤੀ ਨਾ ਮਰਾਂ, ਮੈਂ ਦਿਨੇ ਨਾ ਮਰਾਂ, ਮੈਂ ਹਥਿਆਰ ਨਾਲ ਨਾ ਮਰਾਂ, ਮੈਂ ਅੰਦਰ ਨਾ ਹੋਵਾਂ ਨਾ ਮੈਂ ਬਾਹਰ ਨਾ ਹੋਵਾਂ, ਮੈਨੂੰ ਬੰਦਾ ਨਾ ਮਾਰੇ। ਰੱਬ ਨੇ ਕਿਹਾ ਠੀਕ ਹੈ। ਜਿਸ ਦਿਨ ਉਹ ਮਾਰਨ ਲੱਗੇ ਤੇ ਰੱਬ ਨੇ ਉਹਨੂੰ ਪੁੱਛਿਆ, ਕਹਿਣ ਲੱਗੇ ਦਿਨ ਹੈ ਕਿ ਰਾਤ ਹੈ? ਕਹਿੰਦਾ ਨਹੀਂ ਸੰਧਿਆ ਹੈ, ਸ਼ਾਮ ਹੈ, ਇੱਥੇ ਦਿਨ ਵੀ ਨਹੀਂ ਇੱਥੇ ਰਾਤ ਵੀ ਨਹੀਂ। ਕਹਿਣ ਲੱਗਾ ਹੁਣ ਦੱਸ ਅੰਦਰ ਹੈ ਕਿ ਬਾਹਰ ਹੈ? ਕਹਿੰਦੇ ਨੇ ਦਰਵਾਜ਼ੇ ਦੀ ਦਲਹੀਜ਼ ਤੇ ਸੀ। ਉਹਨੇ ਕਿਹਾ ਮੇਰੇ ਵੱਲ ਵੇਖ, ਇਹ ਸੰਕੇਤ ਹੈ ਕਿ ਜਿਹਨੇ ਪੈਦਾ ਕੀਤਾ ਨਾ, ਉਹਨੇ ਪੈਦਾ ਕਰਨ ਲੱਗਿਆਂ ਵੀ ਸਾਡੀ ਕੋਈ ਇਬਤਦਾ ਨਹੀਂ, ਤੇ ਜਿੱਦਣ ਉਹਨੇ ਮਾਰਨਾ ਉਦਣ ਵੀ ਸਾਡੀ ਕੋਈ ਜਾ ਨਹੀਂ। ਹੁਣ ਉੱਤੇ ਕਹਿੰਦੇ ਨੇ ਜਿਹੜਾ ਸੀਸ ਹੈ ਉਹ ਸ਼ੇਰ ਦਾ, ਥੱਲੇ ਧੜ ਬੰਦੇ ਦਾ ਹੈ, ਹਥਿਆਰ ਨਾਲ ਨਹੀਂ ਮਾਰਿਆ। ਕਹਿੰਦੇ ਨੌ ਸਨ ਜਿਹਨੂੰ ਬਾਣੀ ਨੇ ਜ਼ਿਕਰ ਕੀਤਾ ਕਿ ਉਸ ਮਾਲਕ ਨੇ ਜਦੋਂ ਆਪ ਹਰਨਾਕਸ਼ ਨੂੰ ਮਾਰਿਆ, ਹਰਨਾਕਸ਼ ਜਿਹਨੇ ਨੱਖੇ ਬਦਾਰਿਓ ਸੁਰ ਨਰ ਕੀਏ ਸਨਾਥਾ। ਕਹਿੰਦੇ ਬੰਦਿਆ ਆਪਣੀ ਚਲਾਕੀ ਨਾਲ ਬੜਾ ਹਰਨਾਕਸ਼ ਨਾ ਬਣ, ਰੱਬ ਤੇਰੇ ਨਾਲੋਂ ਕਿਤੇ ਸਿਆਣਾ ਹੈ। ਤੂੰ ਨਿਮਰਤਾ ਵਿੱਚ ਰਹਿ ਕਰਕੇ ਉਹਦੇ ਆਸਰੇ ਹੋ ਜਾ, ਉਹਦੀ ਸ਼ਰਨ ਲੈ ਲੈ ਤੇ ਤੂੰ ਬਚ ਜਾਏਗਾ। ਪਾਤਸ਼ਾਹ ਬਚਨ ਕਰ ਰਹੇ ਨੇ, ਪ੍ਰਹਲਾਦ ਜਨ ਤੁਧ ਰਾਖ ਲੈ ਹਰਨਾਕਸ਼ ਮਾਰ ਪਚਾਇਆ। ਬੜਾ ਸਿਆਣਾ ਸੀ ਹਰਨਾਕਸ਼ ਪਰ ਮਰ ਗਿਆ, ਬਚ ਨਹੀਂ ਸਕਿਆ। ਗੁਰਦੇਵ ਬਖਸ਼ਿਸ਼ ਕਰਦੇ ਹਨ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ।
ਗੁਰਬਾਣੀ ਵਿੱਚ ਦੋ ਵਰਡ ਪ੍ਰੀਤ ਤੇ ਪ੍ਰਤੀਤ। ਪਿਆਰ ਹੋ ਸਕਦਾ ਸਾਡਾ ਸਾਰਿਆਂ ਨਾਲ, ਪਰ ਸਾਨੂੰ ਕਿਸੇ ਨੇ ਕਿਹਾ ਤੁਹਾਡਾ ਮਿੱਤਰ ਤੇ ਤੁਹਾਡੇ ਬਾਰੇ ਇਹ ਕਹਿ ਰਿਹਾ ਸੀ, ਉਹ ਕਹਿੰਦਾ ਜੇ ਉਹ ਇਹ ਕਹਿ ਰਿਹਾ ਸੀ ਸਾਨੂੰ ਵੀ ਪਤਾ ਉਹ ਕਿੰਨੇ ਯੋਗਾ ਹੈ। ਅਸੀਂ ਉਹਦੀ ਬਦਖੋਈ ਕਰਨੀ ਸ਼ੁਰੂ ਕਰ ਦਿੱਤੀ, ਜਿਹਨੂੰ ਅਸੀਂ ਕਹਿੰਦੇ ਕਿ ਬੰਦਾ ਕੰਨਾਂ ਦਾ ਕੱਚਾ ਹੈ। जे किसे ने कहा भी तुहाडा कन कुत्ता लग गया, कहिंदे बंदा कुत्ते पिछे भज पिया, उहने अपना कन नहीं वेख्या। मेरे कहण तों भाव इह है, जिस नाल असीं प्रीत करदे हां उर ते भरोसा करिए, जिस मालक दे उत्ते असीं पुर प्यार जिस नाल बनाया है, जिन्हों गुरु गोबिंद सिंह महाराज कहिंदे ने कि भाई जागत जोत जपै निसबासर एक बिना मन नैक न आनै, पूर्ण प्रेम प्रतीत सजै। जदों बंदा प्रतीत बना लवे, भरोसा बना लवे, भरोसा यकीन बना लवे कि देखो जी भाई परमात्मा तो बिना कौन है, उदन साड़ी प्रीत सच्ची होवेगी। भरोसा बनाइए कि गुरु रामदास महाराज तेरे दर तो सब कुछ मिलता है, फिर मैं किस दर ते जावां। गुरमुखां नूं जिहड़ी प्रतीत है, भरोसा है। गुरदेव महाराज कहिंदे ने जिहड़ा मनमुख बंदा है ना, वह भरम विच भुल गया है। किवें? सियाणे कहिंदे ने कई वार कि बंदे नूं रब डांग मारदा पर वह डांग दिखाई नहीं देंदी, लेकिन बंदे नूं रब डांग नहीं मारदा, बंदे दी जदों मारदा ते रब मत मार देंदा है। जदों उन्हें खवार करना उहदी मत मार देगा। इसलिए बाणी च गुरु अर्जन साहब जी ने बख्शिश भी कीती है कि भाई जिसनूं आप खुआए करता खुश ले चंगियाई। गुरु ग्रंथ साहब की बाणी की विचारधारा जिहड़े समझते नहीं, अज जिहड़ियां साडियां लड़ाइयां हन वो इसे करके ने। और ये गल असीं हुणे अरदास विच कहनी है कि राज करेगा खालसा, खालसा राज करेगा, पर आकी रहे ना कोई खुआर होए। जेड़े गुरु दे शब्द तो आकी हो जाएंगे खुआर हो जाएंगे। गुरु दे शब्द की विचार ते समझने दी मैं बेनती कल भी कीती सी बंगला साहब तो, साडे रोस करन दा तरीका बदल गया है। असी रोस भी बंदे दी पग ला के कर रहे हैं, अजकल उन्हूं लत्तां ते ठुड्डे मार के रोस कर रहे हैं। साडे कोल विचार नहीं रही है कि असी बह करके विचार करिए, गुरु पातशाह दी हजूरी च बैठीए भी भाई इत्थे तूं गलत है। आपां कौमी रब ने परमात्मा ने केवल एक संगत बनाई है, पर असी फिरके बनाते ने, धड़े बनाते ने, जथेबंदियां बनातियां ने, यह गलती साडी है। इत्थे बचन मैं कह रहा कि जिहड़ा मनमुख है उन्हों भरम पै गया कि सब तो सियाणा मैं हाँ, इसलिए रब ने उहदी मत मार दित्ती, हुण खुआर वाले पासे जा रहा है। उन्हों डांग की मारी है, मत मार दित्ती है। सच्चे पातशाह कहिंदे मनमुख भरम भुलाया,
हर जी एह तेरी वडियाई, भगता की पैज रख तू स्वामी, भगत तेरी शरणाई।
हे मेरे मालक, भगत तेरी शरण विच ने, तू भगतां दी हर वेले पैज रखदा है, जिहड़ी तेरी शरण विच रहिंदे ने तू उहनां दी इज्जत रखदा है।
रहाओ भगतां नूं जम जोहे ना साकै, काल ना नीड़ा जाई।
भगतां नूं जम जोहो, जो मैंने हुंदा जिवें इक शिकारी निशाना लाना होवे ते ओह तकदा है भी निशाना कित्थे मारा, हंकार वेख रिहा भी बंदे नूं किवें मारा, बंदे दी ईरखा इहनूं वेख रही है कि इहनूं किवें बर्बाद करना है, यही काल है। गुरुदेव कहिंदे ने जिहड़ा गुरु दे लड़ लग जाए ना, गुर दिख लाई मोरी जित मिर्ग परत है चोरी। गुरु राह दस दिंदा भी भाई इत्थों हंकार लंघन लगा है, गुरु दस दिंदा भी इत्थों तेरे च ईरखा जान लगी है। पातशाह इत्थे कहिंदे ने जिहड़े भगत ने ना उहनां दे चौगिर्द हमारे रामकार दुख लगे ना पाई। भगत दे चौगिर्दे विच शब्द है कहिंदे उत्थे जम नहीं जांदा है, जम लजाए कर भागा। ते जिन्हां कोल शब्द नहीं है उहनां दे अंदर चली जानी है। ਪਾਤਸ਼ਾਹ ਇੱਥੇ ਬਚਨ ਕਰ ਰਹੇ ਨੇ, ਭਗਤਾਂ ਨੂੰ ਜਮ ਜੋ ਨਾ ਸਕੈ ਕਾਲ ਨਾ ਨੇੜੇ ਜਾਏ। ਉਹਨਾਂ ਦੇ ਕਾਲ ਨੇੜੇ ਨਹੀਂ ਜਾਏਗਾ, ਉਹਨਾਂ ਨੂੰ ਆਤਮਕ ਮੌਤ ਨਹੀਂ ਹੋਵੇਗੀ, ਜਿਨ੍ਹਾਂ ਦੇ ਕੋਲ ਭਗਤੀ ਹੈ, ਜਿਹੜੇ ਭਗਤ ਹਨ।
ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ।
ਉਹਨਾਂ ਦੇ ਮਨ ਵਿੱਚ ਨਾਮ ਵਸ ਜਾਂਦਾ ਹੈ, ਗੁਰੂ ਦੀ ਗੁਰਮਤ ਵਸ ਜਾਂਦੀ ਹੈ, ਉਹ ਇਹਨਾਂ ਬਿਮਾਰੀਆਂ ਤੋਂ ਮੁਕਤ ਹੋ ਜਾਂਦੇ ਹਨ।
ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕਾ ਸਹਿਜ ਸੁਭਾਈ।
ਰਿੱਧ ਸਿੱਧ ਇਹ ਅਸੀਂ ਹੁਕਮ ਚ, ਪਰ ਇਹ ਵੀ ਸਰਵਨ ਕਰਦੇ ਹਾਂ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ ਭਾਈ। ਜਿਹਨੇ ਰੱਬ ਨਾਲ ਜੁੜ ਗਿਆ ਉਹਦੇ ਕੋਲ ਸਾਰੀਆਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਭਗਤਾਂ ਦੇ ਅੰਦਰ ਜਦੋਂ ਉਹ ਪ੍ਰਭੂ ਦੇ ਚਰਨੀ ਲੱਗ ਜਾਂਦੇ ਨੇ ਤੇ ਸਹਿਜੇ ਹੀ ਉਹਨਾਂ ਨੂੰ ਸਾਰੀਆਂ ਸ਼ਕਤੀਆਂ ਰੱਬ ਬਖਸ਼ ਦਿੰਦਾ ਹੈ, ਸ਼ਕਤੀ ਤੇ ਰੱਬ ਬਖਸ਼ ਦਿੰਦਾ ਹੈ। ਉਹ ਸ਼ਕਤੀ ਨਾਲ ਰੱਬ ਦਾ ਉਹ ਕਿਸੇ ਦਾ ਬੁਰਾ ਨਹੀਂ ਕਰਦੇ। ਆਪਾਂ ਕਹਿੰਦੇ ਸ਼ਕਤੀ ਮੈਨੂੰ ਕਿਉਂ ਨਹੀਂ ਮਿਲਦੀ, ਅੱਜ ਇਹਨਾਂ ਨੂੰ ਮਿਲੀ ਪੱਗ ਲਾ ਕੇ ਅੱਗੇ ਰੱਖ ਦਿੱਤੀ। ਮੈਂ ਬੇਨਤੀ ਕਰ ਰਿਹਾ, ਹਰਨਾਕਸ਼ ਨੂੰ ਰੱਬ ਨੇ ਸ਼ਕਤੀ ਦਿੱਤੀ ਸੀ ਤੇ ਉਹਨੇ ਕਿਹਾ ਮੈਂ ਰੱਬ ਨੂੰ ਹੀ ਕਿਉਂ ਨਾ ਨਾਸ਼ ਕਰ ਦਿਆਂ, ਜੋ ਕਹਿੰਦਾ ਰੱਬ ਮੇਰੇ ਕਬਜ਼ੇ 'ਚ ਹੋ ਜਾਏ। ਬੰਦਾ ਉਹ ਕਹਿੰਦੇ ਵੀ ਬਿੱਲੀ ਨੂੰ ਛੀਂ ਪੜਾਇਆ ਤੇ ਛੀਂ ਬਿੱਲੀ ਨੂੰ ਖਾਣ ਆਇਆ। ਰੱਬ ਨੇ ਬੰਦੇ ਨੂੰ ਸ਼ਕਤੀ ਦਿੱਤੀ ਹੈ, ਇਹ ਰੱਬ ਦੇ ਬੰਦਿਆਂ ਨੂੰ ਹੀ ਮਾਰਨ ਲੱਗ ਪਿਆ ਹੈ। ਪਾਤਸ਼ਾਹ ਇੱਥੇ ਬਚਨ ਕਹਿ ਰਹੇ ਨੇ ਕਿ ਭਾਈ ਜਿਹੜੇ ਭਗਤ ਨੇ ਨਾ ਉਹ ਰੱਬ ਦੀ ਚਰਨੀ ਲੱਗਦੇ ਨੇ ਤੇ ਰੱਬ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦਿੰਦਾ, ਉਹ ਸ਼ਕਤੀ ਨਾਲ ਉਹ ਸੰਸਾਰ ਦਾ ਭਲਾ ਕਰਦੇ ਨੇ। ਦੇਖੋ ਇੱਕ ਉਹ ਮਨੁੱਖ ਨੇ ਜਿਹੜੇ ਕਹਿੰਦੇ ਨੇ ਮੇਰਾ ਚੰਗਾ ਹੋਣਾ ਨਹੀਂ ਅਗਲੇ ਦਾ ਮੈਂ ਹੋਣ ਨਹੀਂ ਦੇਣਾ, ਤੇ ਇੱਕ ਉਹ ਵੀ ਸੀ ਜਿਹਨੇ ਕਿਹਾ ਸੀ ਮੈਂ ਆਪਣਾ ਸਾਰਾ ਪਰਿਵਾਰ ਵਾਰ ਕੇ ਲੋਕਾਂ ਦੇ ਪਰਿਵਾਰ ਸੁਖੀ ਕਰ ਦਿਆਂਗਾ। ਇਹ ਹੈ ਭਗਤ ਦੀ ਕਮਾਈ। ਭਗਤ ਸ਼ਕਤੀ ਕਮਾ ਕੇ ਲੋਕਾਂ ਦਾ ਭਲਾ ਕਰਦਾ ਹੈ ਤੇ ਮਨਮੁਖ ਸ਼ਕਤੀ ਕਮਾ ਕੇ ਲੋਕਾਂ ਦਾ ਬੁਰਾ ਕਰਦਾ ਹੈ। ਗੁਰਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਭਗਤ ਜਦੋਂ ਗੁਰੂ ਦੀ ਸ਼ਰਨ ਰੱਬ ਦੀ ਸ਼ਰਨ ਪੈਂਦੇ ਨੇ, ਰੱਬ ਉਹਨਾਂ ਨੂੰ ਸ਼ਕਤੀ ਵਰਦਾ ਜਿਸ ਨਾਲ ਉਹ ਸੰਸਾਰ ਦਾ ਭਲਾ ਕਰਦੇ ਹਨ।
ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਓ।
ਜਿਨ੍ਹਾਂ ਮਨਮੁੱਖਾਂ ਦੇ ਅੰਦਰ ਲੋਭ ਹੈ, ਸਵਾਓ ਸਵਾਰਥ ਹੈ, ਜਿਨ੍ਹਾਂ ਅੰਦਰ ਆਪਣੇ ਗੁਰਦੇਵ ਮਹਾਰਾਜ ਕਹਿੰਦੇ ਨੇ ਸਵਾਰਥ ਪੈਦਾ ਹੋ ਗਏ ਨੇ, ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਨਹੀਂ, ਉਹ ਆਪਣੀ ਮੈਂ ਹੀ ਅੰਦਰ ਲੈ ਕੇ ਲੱਗੇ ਫਿਰਦੇ ਨੇ। ਇਵੇਂ ਜਿਵੇਂ ਇੱਕ ਬੰਦੇ ਦੇ ਅੰਦਰ 99 ਤਪਸ਼ ਹੈ, ਜਦੋਂ 100 ਹੋ ਜਾਂਦੀ ਹੈ ਬੁਖਾਰ ਹੋ ਜਾਂਦਾ ਹੈ। ਕਹਿੰਦੇ ਹਰ ਬੰਦੇ ਦੇ ਵਿੱਚ ਰੱਬ ਨੇ ਸ਼ਕਤੀ 'ਤੇ ਪਾਈ ਹੈ, ਪਰ ਕਈ ਵਾਰ ਬੰਦੇ ਪਾਗਲ ਹੋ ਜਾਂਦੇ ਹਨ, ਕਿਉਂਕਿ ਉਹ ਆਪਣੇ ਇਸ ਖੋਪੜੀ ਦੇ ਵਿੱਚ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਧਰਿਆ ਮਾਣਸ ਖੋਪੜੀ। ਬੰਦੇ ਦੀ ਖੋਪੜੀ 'ਚ ਜਦੋਂ ਚੀਜ਼ਾਂ ਪੈ ਜਾਂਦੀਆਂ ਨੇ ਫਿਰ ਬੰਦਾ ਪਾਗਲ ਹੋ ਜਾਂਦਾ ਹੈ। ਹੋਇਆ ਕਿਉਂ ਹੈ? ਬਿਨ ਸ਼ਬਦੇ ਸਭ ਜਗ ਬਹੁਰਾਨਾ। ਇਹਦੇ ਵਿੱਚੋਂ ਖੋਪੜੀ 'ਚੋਂ ਗੁਰੂ ਸ਼ਬਦ ਦੀ ਸਮਝ ਨਿਕਲ ਗਈ ਹੈ ਅਤੇ ਬੰਦੇ ਨੇ ਉਹ ਚੀਜ਼ਾਂ ਪਾ ਲਈਆਂ ਨੇ ਕਿ ਮੈਂ ਸਭ ਕੁਛ, ਪਾਗਲ ਹੋ ਗਿਆ। ਗੁਰਦੇਵ ਮਹਾਰਾਜ ਕਹਿੰਦੇ ਨੇ ਅੰਦਰ ਲੋਭ ਹੈ, ਇਹ ਸਵਾਰਥ ਨੇ, ਉਹਨੂੰ ਕਦੇ ਰੱਬ 'ਤੇ ਪ੍ਰਤੀਤ 'ਤੇ ਭਰੋਸਾ ਨਹੀਂ ਬਣਦਾ ਹੈ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਪਾਓ।
ਗੁਰੂ ਦੀ ਸ਼ਰਨ ਵਿੱਚ ਪੈ ਕਰਕੇ ਸ਼ਬਦ ਨਾਲ ਪਿਆਰ ਨਹੀਂ ਬਣਿਆ, ਇਸ ਲਈ ਮਨਮੁਖ ਦਾ ਭਾਵ ਦੂਜੇ ਪਾਸੇ ਲੱਗ ਗਿਆ ਹੈ, ਉਹਦਾ ਹੋਰ ਅਵਗੁਣਾਂ ਵਾਲੇ ਪਾਸੇ ਪਿਆਰ ਬਣ ਗਿਆ ਹੈ।
ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਓ।
ਇਹ ਮਨਮੁਖ ਦੀ ਜਿਹੜੀ ਫੋਕੀ ਜੀਵਨ ਜਾਤ ਹੈ, ਇਹਦਾ ਪਾਜ ਇੱਕ ਦਿਨ ਉੱਗੜ ਜਾਣਾ ਹੈ, ਲੋਕਾਂ ਦੇ ਸਾਹਮਣੇ ਆ ਜਾਣਾ ਇਹ ਮਨੁੱਖ ਦੀ ਕੀ ਕਾਬਲੀਅਤ, ਇਹਦੀ ਕੀ ਸ਼ਕਤੀ ਹੈ, ਇਹ ਮਨੁੱਖ ਕਿੰਨਾ ਖੋਟਾ ਹੈ। ਰੱਬ ਨੇ ਇੱਕ ਦਿਨ ਪਾਜ ਉਹਦਾ ਉਗੇੜ ਦੇਣਾ ਹੈ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ।
ਜਿਨ੍ਹਾਂ ਭਗਤ ਜਿਨ੍ਹਾਂ ਨੇ ਭਗਤੀ ਦੇ ਰਾਹੀਂ ਰੱਬ ਨੂੰ ਜਾਣ ਲਿਆ, ਸਮਝ ਲਿਆ, ਰੱਬ ਉਹਨਾਂ ਦੇ ਵਿੱਚ ਵਰਤਦਾ ਹੈ, ਭਗਤਾਂ ਵਿੱਚ ਵਰਤਦਾ, ਜਦੋਂ ਭਗਤਾਂ ਚ ਰੱਬ ਵਰਤਦਾ ਤੇ ਵੇਖਣ ਵਾਲੇ ਦੀ ਅੱਖ ਕਹਿੰਦੀ ਹੈ ਧਰਨ ਗਗਨ ਵਖੰਡ ਮੈਂ ਜੋਤ ਸਰੂਪੀ ਰਹਿਓ ਪਾਰ ਭਨ ਮਥੁਰਾ ਕੁਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਰੱਬ ਲਗਾ ਫਿਰਦਾ ਹੈ। ਕਿਉਂਕਿ ਉਹਨਾਂ ਨੇ ਗੁਰਦੇਵ ਨੇ ਆਪਣੇ ਜੀਵਨ ਦੇ ਕਰਤੱਵ ਐਸੇ ਕੀਤੇ ਕਿ ਉਹਨਾਂ ਕਰਤੱਵਾਂ ਨੂੰ ਵੇਖ ਕੇ ਕਹਿੰਦੇ ਸੀ ਰੱਬ ਨਹੀਂ ਵੇਖਿਆ ਜੇ ਹੋਏਗਾ ਤੇ ਗੁਰੂ ਅਰਜਨ ਸਾਹਿਬ ਵਰਗਾ ਹੋਏਗਾ।
ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ।
ਹੇ ਮੇਰੇ ਮਾਲਕ ਜੀ ਤੂੰ ਵਿਧਾਤਾ ਹੈ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ ਇਹ ਜਿਹੜੀ ਮਾਇਆ ਹੈ ਇਹ ਤੇਰੀ ਹੀ ਤੂੰ ਹੀ ਪੈਦਾ ਕਰਨ ਵਾਲਾ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਇਹ ਸਾਰਾ ਕੁਛ ਸਾਜਣ ਵਾਲਾ ਉਹ ਇੱਕੋ ਪਰਮਾਤਮਾ ਹੈ। ਬੰਦੇ ਨੂੰ ਵਹਿਮ ਹੋ ਗਿਆ ਕਿ ਕੁਝ ਮੈਂ ਸਾਜ ਰਿਹਾ ਕੁਛ ਮੈਂ ਬਣਾ ਰਿਹਾ ਮੈਂ ਇਹ ਕੀਤਾ ਹੈ ਕਹਿੰਦੇ ਨਹੀਂ ਭਗਤ ਇਹ ਕਹਿੰਦਾ ਰੱਬ ਜੀ ਸਭ ਕੁਛ ਤੂੰ ਬਣਾਉਣ ਵਾਲਾ ਵਿਧਾਤਾ ਹੈ।
ਹਉਮੈ ਮਾਰ ਮਨਸਾ ਮਨਹਿ ਸਮਾਣੀ ਗੁਰ ਕਾ ਸ਼ਬਦ ਪਛਾਤਾ।
ਹਉਮੈ ਮਾਰ ਹਉਮੈ ਨੂੰ ਮਾਰਨਾ ਆਪਣੀ ਮੈਂ ਨੂੰ ਮਾਰ ਦੇਣਾ ਔਰ ਇਹ ਗੱਲ ਕਹਿਣੀ ਕਿ ਮੇਰਾ ਇੱਕ ਰੱਬ ਆਸਰਾ ਹੈ ਇਸ ਤੋਂ ਇਲਾਵਾ ਮੇਰਾ ਕੋਈ ਆਸਰਾ ਨਹੀਂ ਹੈ। ਉਹ ਰੱਬ ਨੇ ਸਾਰੇ ਵਸੀਲੇ ਬਣਾਏ ਨੇ ਜਿੱਦਨ ਉਹ ਵਿੱਚੋਂ ਨਿਕਲ ਜਾਏ ਤੇ ਕੋਈ ਆਸਰਾ ਨਹੀਂ ਹੈ। ਇਸ ਲਈ ਉਹਦੇ ਅੰਦਰ ਜਿਹੜੀਆਂ ਮਨਸ਼ਾਵਾਂ ਸਨ ਕਿਸੇ ਤੋਂ ਇਹ ਆਸ ਹੈ ਕਿਸੇ ਤੋਂ ਇਹ ਆਸ ਹੈ ਕਿਸੇ ਤੋਂ ਇਹ ਆਸ ਹੈ ਕਹਿੰਦੇ ਹੁਣ ਉਹ ਲਹਿਰਾਂ ਸਮਾ ਗਈਆਂ ਨੇ। ਹੁਣ ਨਹੀਂ ਕਹਿੰਦਾ ਕਿ ਮੇਰੀ ਪੈਸੇ ਨਾਲ ਇੱਜ਼ਤ ਹੋਣੀ ਹੈ ਹੁਣ ਨਹੀਂ ਕਹਿੰਦਾ ਵੀ ਮੇਰਾ ਫਲਾਣਾ ਬੰਦਾ ਪਿੱਛੇ ਨੇ ਤੇ ਮੇਰੀ ਚੌਧਰ ਹੈ ਕਹਿੰਦਾ ਨਹੀਂ ਰੱਬ ਹੈ ਤੇ ਸਭ ਕੁਛ ਹੈ। ਉਹਦੇ ਅੰਦਰ ਦੀਆਂ ਲਹਿਰਾਂ ਉਹਦੇ ਮਨ ਵਿੱਚ ਸਮਾ ਗਈਆਂ ਸਮਾਈਆਂ ਕਿਵੇਂ ਜਦੋਂ ਸ਼ਬਦ ਰਾਹੀਂ ਉਹਨੇ ਰੱਬੀ ਜੀਵਨ ਕਰਤੱਵ ਨੂੰ ਪਛਾਣ ਲਿਆ ਹੈ।
ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ।
ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਅਚਿੰਤ ਹੁਣ ਤੱਕ ਆਪਾਂ ਚਿੰਤਾ ਵਿੱਚ ਹਾਂ। ਗੁਰੂ ਸਾਹਿਬ ਕਹਿੰਦੇ ਨੇ ਜਿਸ ਤੇ ਬਖਸ਼ਿਸ਼ ਕਰ ਦੇਵੇ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਕਬੂ ਨਾ ਝੂਰੀ ਹੈ। ਉਹ ਕਹਿੰਦਾ ਮੈਂ ਰੱਬ ਤੇ ਛੱਡ ਦਿੱਤਾ ਹੈ ਰੱਬ ਹੀ ਸਭ ਕਰਨ ਹਾਰ ਹੈ ਤੇ ਜਦੋਂ ਕੋਈ ਰੱਬ ਦੇ ਅੱਗੇ ਆਪਣਾ ਆਪਾ ਸਮਰਪਣ ਕਰ ਦਿੰਦਾ ਹੈ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਦੇ ਕੰਮ ਪਰਮਾਤਮਾ ਆਪ ਕਰਦਾ ਆਗੇ ਸੁੱਖ ਮੇਰੇ ਮੀਤਾ ਪਰ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀਂ। ਪਰਮੇਸ਼ਰ ਆਪ ਉਹਦੀ ਵਿਉਂਤਬੰਦੀ ਬਣਾਉਂਦਾ ਉਹਦੇ ਜੀਵਨ ਦੇ ਆਨੰਦ ਦੇ ਰਾਹ ਬਣਾਉਂਦਾ ਹੈ।
ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰ ਨਿਹਾਰਾ।
ਗੁਰੂ ਦੀ ਕਿਰਪਾ ਨਾਲ ਉਹ ਮਾਲਕ ਮਨ ਵਿੱਚ ਵਸ ਜਾਂਦਾ ਹੈ ਜਿਹੜਾ ਸਾਰੇ ਕਾਰਜ ਸਵਾਰਨ ਵਾਲਾ ਹੈ।
ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ।
ਇਹ ਭਾਈ ਜਿਹੜੀ ਉਹਨਾਂ ਦੀ ਕੋਈ ਰੀਸ ਕਰਦਾ ਹੈ ਰੀਸ ਪਾਵੇ ਹੈ ਉਹਨੇ ਕੱਪੜੇ ਵੈਸੇ ਪਾ ਲਏ ਹਨ ਲਿਬਾਸ ਵੈਸਾ ਬਣਾ ਲਿਆ ਹੈ ਪਰ ਜਿਹੜੇ ਉਹਦੇ ਗੁਣ ਨੇ ਉਹ ਨਹੀਂ ਅਪਣਾਏ ਹਨ। ਉਹ ਇੱਕ ਦਿਨ ਖੁਆਰ ਹੁੰਦਾ ਹੈ ਜਿਹੜਾ ਜਿਨ੍ਹਾਂ ਦੇ ਮਨ ਹੋਰ ਨੇ ਤੇ ਮੁੱਖ ਹੋਰ ਨੇ ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚੀ ਹੈ। ਸਾਹਿਬ ਗੁਰਦੇਵ ਮਹਾਰਾਜ ਕਹਿੰਦੇ ਨੇ ਇਹ ਭਾਈ ਉਹ ਬੰਦੇ ਇੱਕ ਦਿਨ ਖੁਆਰ ਹੁੰਦੇ ਨੇ ਜਿਹੜੇ ਬੰਦੇ ਭੇਖ ਕਰਕੇ ਲੱਗੇ ਫਿਰਦੇ ਹਨ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ ਮਨਮੁਖ ਭਾਉਕ ਮੋਏ ਬਿਲ ਲਾਈ।
ਐਸੇ ਮਨਮੁਖਾਂ ਨੂੰ ਇਹ ਗੱਲ ਚੇਤਾ ਕਰ ਲੈਣੀ ਚਾਹੀਦੀ ਹੈ ਵੀ ਭਾਈ ਇਹ ਕੇਵਲ ਭੌਂਕਣ ਵਾਲੀ ਗੱਲ ਹੈ ਕਿ ਅੰਦਰ ਵਾਲਾ ਜੀਵਨ ਤੇ ਸੋਹਣਾ ਨਹੀਂ ਬਣਾਇਆ ਹੈ ਤੇ ਬਾਹਰੋਂ ਬੰਦਾ ਗੱਲਾਂ ਨਾਲ ਚੰਗਾ ਬਣਦਾ ਹੈ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ। ਇਹ ਭੌਂਕਣ ਵਾਲੀ ਗੱਲ ਹੈ ਇਹਨਾਂ ਪੱਲੇ ਕੁਛ ਨਹੀਂ ਪੈਣਾ ਹੈ। ਮਨਮੁਖ ਇਸ ਤਰ੍ਹਾਂ ਥੱਕ ਤੇ ਜਾਂਦੇ ਨੇ ਪਰ ਜ਼ਿੰਦਗੀ ਦੀ ਮੰਜ਼ਿਲ ਕੋਈ ਨਹੀਂ ਮਿਲਦੀ ਹੈ।
ਆਵਹੇ ਜਾਵਹੇ ਠੌਰ ਨਾ ਪਾਵਹੇ ਦੁੱਖ ਮੈਂ ਦੁੱਖ ਸਮਾਈ।
ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜੰਮਦੇ ਨੇ ਮਰਦੇ ਹਨ ਤੇ ਆਪ ਜੂਨਾਂ ਦੇ ਦੁੱਖ ਸਹਿੰਦੇ ਹਨ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ।
ਹੇ ਭਾਈ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਉਹ ਅੰਮ੍ਰਿਤ ਪੀਂਦਾ ਹੈ ਗੁਰੂ ਦੇ ਗਿਆਨ ਦਾ ਅੰਮ੍ਰਿਤ ਪੀਂਦਾ ਹੈ ਸੋਝੀ ਦਾ ਅੰਮ੍ਰਿਤ ਪੀਂਦਾ ਹੈ ਉਹ ਫਿਰ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੈ ਅਧਕਾਈ।
ਮਨੁੱਖ ਜਿੰਨੇ ਮਰਜ਼ੀ ਕਰਮ ਕਰੇ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਾ ਹੋਵੇ ਗੁਰਦੇਵ ਮਹਾਰਾਜ ਕਹਿੰਦੇ ਉਹ ਸਫਲ ਨਹੀਂ ਹੁੰਦਾ ਹੈ।
ਵੇਦ ਪੜ੍ਹੇ ਤਾਂ ਵਾਦ ਵਖਾਣ ਹੈ ਬਿਨ ਹਰ ਪਤ ਗਵਾਈ।
ਭਾਵੇਂ ਉਹ ਵੇਦ ਪੜ੍ਹੇ, ਭਾਵੇਂ ਉਹ ਬੜੇ ਸ਼ਾਸਤਰ ਪੜ੍ਹੇ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੁਬਦ ਬਾਧੇ ਭਈ। ਇਸ ਤਰ੍ਹਾਂ ਜਿਹੜਾ ਮਨੁੱਖ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦਾ, ਉਹ ਆਪਣੀ ਪੱਤ ਗਵਾ ਲੈਂਦਾ ਹੈ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟਹੇ ਗੁਰ ਸਰਣਾਈ।
ਪਰਮਾਤਮਾ ਆਪ ਸੱਚਾ, ਉਹਦੀ ਬਾਣੀ ਸੱਚੀ, ਉਹਦਾ ਦਰਬਾਰ ਸੱਚਾ ਹੈ। ਜਿਹੜੇ ਉਸ ਦੀ ਸੰਗਤ ਚ ਟਿਕ ਕਰਕੇ ਬਾਣੀ ਨਾਲ ਜੁੜ ਜਾਂਦੇ ਨੇ, ਪਾਤਸ਼ਾਹ ਕਹਿੰਦੇ ਨੇ ਉਹ ਮੁਕਤ ਹੋ ਜਾਂਦੇ ਹਨ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ।
ਜਿਨ੍ਹਾਂ ਦੇ ਹਿਰਦਿਆਂ ਵਿੱਚ ਨਾਮ ਵਸ ਗਿਆ ਹੈ, ਉਹ ਸੱਚਾ ਵਸ ਗਿਆ, ਉਹ ਮਨੁੱਖ ਸੱਚੇ ਨੇ, ਉਹ ਪਰਮਾਤਮਾ ਦੇ ਦਰ ਤੇ ਸ਼ੋਭਾ ਪਾਉਂਦੇ ਹਨ।
ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਹੋਏ ਨਾ ਮੇਟਣ ਹਾਰਾ।
ਭਾਈ, ਉਹਨਾਂ ਦੀ ਸ਼ੋਭਾ ਕੋਈ ਮੇਟ ਨਹੀਂ ਸਕਦਾ, ਜਿਨ੍ਹਾਂ ਦੀ ਸ਼ੋਭਾ ਪਰਮਾਤਮਾ ਕਰਨ ਵਾਲਾ, ਪਰਮਾਤਮਾ ਬਣਾਉਣ ਵਾਲਾ ਹੈ।
ਨਾਨਕ ਤਿੰਨ ਕਾ ਸਦ ਬਲਿਹਾਰ ਹੈ, ਜਿਨ ਹਰ ਰਾਖਿਆ ਔਰ ਧਾਰਾ।
ਹੇ ਭਾਈ, ਜਿਨ੍ਹਾਂ ਨੇ ਉਸ ਮਾਲਕ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਹਿਰਦੇ ਵਿੱਚ ਵਸਾ ਲਿਆ ਹੈ, ਉਹਨਾਂ ਦੀ ਸਾਰੇ ਸੰਸਾਰ ਵਿੱਚ ਸ਼ੋਭਾ ਹੁੰਦੀ। ਗੁਰਦੇਵ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਲੜੀਵਾਰ ਇੱਕ ਸ਼ਬਦ ਜੋ ਰੋਜ਼ਾਨਾ ਮਰਿਆਦਾ ਅਨੁਸਾਰ ਹੁੰਦਾ ਹੈ, ਆਓ ਉਸ ਸ਼ਬਦ ਦੀ ਵਿਆਖਿਆ ਕਰਕੇ ਆਪਾਂ ਸੰਪੰਨਤਾ ਕਰਨੀ ਹੈ।
ਠੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੋ ਸੁਖ।
ਹੇ ਮੇਰੀ ਮਾਂ, ਮੇਰੇ ਮਨ ਨੂੰ ਨਾਮ ਦੇ ਸਿਮਰਨ ਸਦਕਾ ਐਸਾ ਸੁਖ ਮਿਲਿਆ ਹੈ।
ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ।
ਹੇ ਭਾਈ, ਪ੍ਰਭੂ ਦੇ ਸਿਮਰਨ ਦੇ ਨਾਲ ਐਸਾ ਆਨੰਦ ਮਿਲ ਜਾਂਦਾ ਹੈ ਕਿ ਸਾਰੇ ਦੁੱਖ ਮਿਟ ਜਾਂਦੇ ਹਨ।
ਰਹਾਓ ਕੋਟ ਜਨਮ ਕੇ ਕਿਲ ਬਿਖ ਨਾ ਸਹੇ, ਸਿਮਰਤ ਪਾਵਨ ਤਨ ਮਨ ਸੁਖ।
ਹੇ ਭਾਈ, ਮਨ ਤਨ ਪਵਿੱਤਰ ਹੋ ਜਾਂਦਾ ਹੈ, ਮਨ ਵਿੱਚ ਨਾਮ ਦਾ ਸੁਖ ਵਸ ਜਾਂਦਾ ਹੈ, ਅਤੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਖਿੰਨ ਵਿੱਚ ਨਾਸ ਹੋ ਜਾਂਦੇ ਹਨ।
ਦੇਖ ਸਰੂਪ ਪੂਰਨ ਪਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ।
ਉਸ ਪ੍ਰਭੂ ਦੇ ਦਰਸ਼ਨ ਕਰਕੇ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਗਈ ਹੈ, ਅਤੇ ਉਹਦੇ ਸਰੂਪ ਕਰਕੇ ਮੈਨੂੰ ਮੇਰੀ ਆਸ ਪ੍ਰਭੂ ਮਿਲਣ ਦੀ ਪੂਰਨ ਹੋ ਗਈ ਹੈ।
ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ।
ਹੁਣ ਮੇਰੇ ਵਾਸਤੇ ਪਰਮਾਤਮਾ ਹੀ ਚਾਰ ਪਦਾਰਥ ਹੈ, ਉਹ ਅਸ਼ਟ ਮਹਾ ਸਿੱਧੀਆਂ ਹੈ, ਉਹੀ ਮੇਰੇ ਵਾਸਤੇ ਪਾਰ ਜਾਤ ਰੁੱਖ ਹੈ, ਕਾਮ ਧੇਨ, ਉਹ ਮੇਰੇ ਲਈ ਸਭ ਕੁਛ ਹੈ।
ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁੱਖ।
ਹੇ ਨਾਨਕ, ਜਿਹੜੇ ਉਸ ਮਾਲਕ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਉਹ ਜੰਮਣ ਤੇ ਮਰਨ ਦੇ ਦੁੱਖਾਂ ਵਿੱਚੋਂ ਨਿਕਲ ਜਾਂਦੇ ਹਨ। ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਨ, ਧੰਨਵਾਦ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਸਮਤ ਬਖਸ਼ੀ ਹੈ, ਧੰਨਵਾਦ ਸਮੂਹ ਮੈਨੇਜਮੈਂਟ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ, ਭਾਈ ਗੁਰਸੇਵਕ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਆਪ ਨੂੰ ਪਾਠ ਸਰਵਨ ਕਰਾਇਆ ਹੈ। ਗੁਰੂਦੇਵ ਮਹਾਰਾਜ ਬਖਸ਼ਿਸ਼ ਕਰਨ, ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।